I hear with you, Pravdato Datar, Pareho Jachike Kisarna, Milailan Santarin, Dilag Pavjal Tarna. बिनत करम अरदास सुनहु जे ठाकुर पावे देहो दर्श मन चाओ भगत यहु मन ठहरावे भले हो चिराग अंधियार में सब कल उदरी एक नाम धर्म प्रगट सगल हर पवन में जन नानक गुरु पार ब्रह्म वाहे गहे जावते तमरे तब से को आंख तेरे नहीं आने राम रहीम पुराण कुरान कह मत एक न मानियो सिमर शास्त्र वेद सब वो भेद कह हम एक न जाने श्री अशपान कृपा तुमरी कर मैं न कहो सब तुहे बखाने सगल द्वार को छाड़ के गयो तुहारो द्वार वहे गहे की लाज अस गोविंदास तुहार बाणी गुरु गुरु है बाणी बिच बाणी अमृत सारे गुरबाणी कह सेवक जन मन पर तक गुरु निस्तारे कहा बुद्ध प्रभु तुष हमारे बन सके महिमा जो तिहारी हम न सकत कर सिद्ध तुम्हारी आप ले हो तुम कसा सुधारी सजन सच्चा पातशाह श्री साहदसा जिस पास बैठिया सोही है सब नादा बेसाओ जिस पास बैठिया सोही है सब नादा बेसाओ
वाहे गुरु साहेब जीओ होवे सूत कपाहदा करताना वाणा सूतह कपड़ जाड़ियाँ आखान वखाना चौसी ते चौतार होए गंगा जल जाना खासा मल मल सिरी साफ तन सुख मन पाना पग दुपट्टा चोलना पातुका परवाना आपे आप वरत दा गुरमुख रंग माना होवे सूत कपाहदा कर ताना
वाहिगुरु जी का खालसा वाहिगुरु जी की फतेह। सन्मान योग गुरु खालसा सर संघ जी आपा भाई साहब भाई गुरदास जी बारह जो उन्होंने अपने मुखारवन तो उच्चारण हुई है ਵਾਹਿਗੁਰੂ ਅਤੇ ਗੁਰੂ ਦੀ ਸਿਵ ਸਲਾਘਾ ਦੇ ਨਾਲ ਇਹ ਜਿਹੜੀਆਂ ਬਾਰਾਂ ਹੈ ਭਰਪੂਰ ਹੈ ਸੋਰੀ ਵਿਚਾਰ ਆਪਾਂ ਲੜੀ ਵਾਰ ਪ੍ਰਾਰੰਭ ਕੀਤੀ ਹੋਈ ਹੈ। ਗੁਰੂ ਮਹਾਰਾਜ ਦੀ ਕਿਰਪਾ ਅਨੁਸਾਰ ਜਿਵੇਂ ਉਹਨਾਂ ਨੇ ਮਤਬੁੱਧ ਬਖਸ਼ੀ ਹੈ ਵਿਚਾਰਾਂ ਕਰਦਿਆਂ ਕਰਦਿਆਂ ਕੱਲ੍ਹ ਦੇ ਦੀਵਾਨ ਵਿੱਚ ਦੂਜੀ ਵਾਰ ਦੀਆਂ 9 ਪੌੜੀਆਂ ਪੂਰੀਆਂ ਕਰ ਲਈਆਂ ਸਨ। ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ ਦੇ ਰਿਹਾ ਨਾਲ 10ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਜਿਵੇਂ ਗੁਰੂ ਮਹਾਰਾਜ ਮੇਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਮਤਬੁੱਧ ਬਖਸ਼ਣਗੇ ਉਸੇ ਤਰ੍ਹਾਂ ਆਪਾਂ ਇਹ ਪੌੜੀ ਵਿਚਾਰ ਕਰਕੇ ਲਾਹਾ ਵੀ ਲਵਾਂਗੇ ਅਤੇ ਜਿਹੜਾ ਇਹ ਸਮਾਂ ਇਹਨੂੰ ਵੀ ਸਫਲ ਕਰਾਂਗੇ। ਸਮਾਂ ਸਫਲ ਹੋ ਗਿਆ ਸਾਨੂੰ ਜੀਵਨ ਵੀ ਸਫਲ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਦੀ ਸਿਵ ਸਲਾਘਾ ਵਿੱਚ ਲਾ ਕੇ ਸਮੇਂ ਨੂੰ ਵੀ ਅਤੇ ਜੀਵਨ ਨੂੰ ਵੀ ਸਫਲ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਹੈ ਤਾਂ ਭਾਵੇਂ ਪਰਮੇਸ਼ੁਰ ਵਾਹਿਗੁਰੂ ਇੱਕੋ ਇੱਕ ਹੀ ਕਿਉਂਕਿ ਇੱਕ ਓਂਕਾਰ ਕਿਹਾ ਹੈ ਉਹ ਇੱਕ ਹੁੰਦਾ ਹੋਇਆ ਓਂਕਾਰ ਹੈ ਸਭ ਦਾ ਪ੍ਰਕਾਸ਼ ਕੇ ਰੱਖ ਕੇ ਸਤਿ ਕਾਲ ਵਾਜ ਰੂਪ ਹੈ ਨਾਮ ਸਾਰੇ ਪ੍ਰਸਿੱਧ ਹੈ ਸ੍ਰਿਸ਼ਟੀ ਦਾ ਕਰਤਾ ਹੈ ਸ੍ਰਿਸ਼ਟੀ ਵਿੱਚ ਪੁਰਖ ਵਿਆਪਿਆ ਹੈ ਭੈ ਤੋਂ ਰਹਿਤ ਵੈਰ ਤੋਂ ਰਹਿਤ ਅਕਾਲ ਸਰੂਪ ਯੋਨੀ ਜਨਮਾ ਹੈ ਸੁਤੇ ਪ੍ਰਕਾਸ਼ ਹੈ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ ਜਾਣੀ ਇੱਕੋ ਇੱਕ ਪਰਮੇਸ਼ੁਰ ਇੰਨੇ ਲੱਛਣਾਂ ਵਾਲਾ ਹੈ ਇਹਨੇ ਵੀ ਸੱਤ ਕੋਈ ਹੋਰ ਹੋਵੇ ਨਾਮ ਕੋਈ ਹੋਰ ਹੋਵੇ ਕਰਤਾ ਕੋਈ ਹੋਰ ਹੋਵੇ ਪੁਰਖ ਕੋਈ ਹੋਰ ਹੋਵੇ ਆਓ ਇੱਕੋ ਦੇ ਸਾਰੇ ਇਹ ਵਿਸ਼ੇਸ਼ਣ ਹਨ ਜੇ ਇੱਕ ਮਨੁੱਖ ਨੂੰ ਕੋਈ ਚਾਚਾ ਕਹੀ ਜਾਂਦਾ ਕੋਈ ਤਾਇਆ ਕਹੀ ਜਾਂਦਾ ਕੋਈ ਬਾਪੂ ਕੋਈ ਮਾਮਾ ਕੋਈ ਮਾਸੜ ਹੁੰਦਾ ਤਾਂ ਇੱਕੋ ਮਨੁੱਖ ਹੈ ਨਾ ਉਹ ਸੰਸਾਰੀ ਸੰਬੰਧ ਕਰਕੇ ਕੋਈ ਉਹਨੂੰ ਕੋਈ ਸੱਦੀ ਜਾਂਦਾ ਕੋਈ ਕਹੀ ਜਾਂਦਾ ਇਸ ਤਰ੍ਹਾਂ ਇਹ ਹੈ ਪਰਮੇਸ਼ੁਰ ਇੱਕੋ ਇੱਕ ਹੀ ਅਤੇ ਉਹਦੇ ਅਨੇਕਾਂ ਨਾਮ ਨੇ ਮੁਸਲਮਾਨ ਉਹਨੂੰ ਅੱਲਾਹ ਤਾਲਾ ਕਹੀ ਜਾਂਦੀ ਹੈ ਕਰੀਮ ਰਹੀਮ ਕਹੀ ਜਾਂਦੇ ਹੈ ਇਹਦੇ ਜਿਹੜੇ ਹਿੰਦੂ ਲੋਕ ਉਹ ਕਹਿੰਦੇ ਰਹਿਮਤ ਕਰਨ ਵਾਲਾ ਹੈ ਉਹ ਰਾਮ ਰੂਪ ਹੈ ਵਿਆਪਕ ਸਰੂਪ ਹੈ ਉਹ ਕੋਟਸਥ ਹੈ ਉਹ ਸਾਖੀ ਰੂਪ ਹੈ ਫਿਰ ਉਹ ਮਾਇਆ ਦਾ ਮਾਲਕ ਹੋਣ ਕਰਕੇ ਮਾਇਆ ਮਾਧੋ ਵੀ ਹੈ ਸੰਕਲਪ ਰੂਪ ਭੇਟ ਦੇ ਨਾਲ ਮਾਇਆ ਰੂਪੀ ਰੱਸੀ ਲਪੇਟੀ ਹੈ, ਮਾਇਆ ਨੂੰ ਵਸ ਕੀਤਾ, ਉਹਦਾ ਨਾਂ ਦਮੋਦਰ ਵੀ ਹੈ, ਹੈ ਇੱਕੋ ਇੱਕ ਹੀ। ਈਸ਼ਰਾ ਅਨੇਕਾਂ ਰੂਪ ਵਿੱਚ ਹੋ ਜਾਂਦਾ ਹੈ। ਹਾਂ, ਕੱਲ੍ਹ ਦੇ ਪੌੜੀ ਵਿੱਚ ਵੀ ਇੱਕੋ ਬੀਜ ਹੁੰਦਾ ਹੈ, ਉਹਦਾ ਕਿੰਨਾ ਵਿਸਥਾਰ ਹੋ ਜਾਂਦਾ ਹੈ। ਇੱਕ ਹੀ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਤਾਂ ਇੱਕੋ ਇੱਕ ਹੀ ਬੀਜ ਵਾਂਗ ਸੰਸਾਰ ਨੂੰ ਬਿਰਸ਼ ਵੀ ਬਣ ਜਾਂਦਾ ਹੈ, ਤੇ ਅੱਗੇ ਅੱਗੇ ਬ੍ਰਹਮ ਵਿਸ਼ਨੂੰ ਸ਼ਿਵ ਜੀ ਆਦਿਕ ਰਜੋ ਤਮੋ ਸਤੋ ਤਿੰਨ ਗੁਣ ਨਿਤਾਲਕ, ਇਸ ਤਰ੍ਹਾਂ ਵਿਸਥਾਰ ਵੀ ਕਰਨਾ। ਮੂਰਤਾ ਮੈਥੀ ਅਪੇਖੇ ਆਦਿਕ ਡਾਣੀਆਂ, ਹੇ ਟਾਣੇ ਬ੍ਰਹਮ ਵਿਸ਼ਨੂੰ ਸ਼ਿਵ ਆਦਿਕ ਨਿਸ਼ਕਾਮੇ ਪੁਰਸ਼ ਫੁੱਲ ਵਾਂਗ, ਇਸੇ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਹੈ ਉਹ ਫਲ ਵਾਂਗ, ਜਿਹਨਾਂ ਬ੍ਰਹਮ ਗਿਆਨੀਆਂ ਦੇ ਅੰਦਰ ਜਿਹੜਾ ਆਤਮ ਰਸ ਹੈ ਇਹੀ ਉਹ ਫਲ ਵਿੱਚ ਰਸ ਭਰਿਆ ਹੋਇਆ ਹੈ। ਇਸੇ ਤਰ੍ਹਾਂ ਫਿਰ ਉਹ ਨਾਲ ਰੰਗ ਵੀ ਹੁੰਦਾ ਹੈ, ਜਿਹੜਾ ਆਤਮਿਕ ਆਨੰਦ ਹੈ ਇਹੀ ਰੰਗ ਹੈ। ਇਉਂ ਤ੍ਰੀਵ ਰੂਪ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਪਰਮੇਸ਼ਰ ਦੀ ਵਿਆਖਿਆ ਕੀਤੀ ਹੈ ਵੀ ਉਹ ਸਾਰੇ ਰੂਪ ਹੀ ਹੋ ਰਿਹਾ ਹੈ। ਅੱਜ ਹੁਣ ਜਿਵੇਂ ਕਪਾਹ ਦੇ ਵਿੱਚੋਂ ਸੂਤ ਪੈਦਾ ਹੁੰਦਾ ਹੈ, ਆ ਜਿਹੜੀ ਰੋਜ ਹੀ ਹੁੰਦੀ ਹੈ, ਕਪਾਹ ਪਹਿਲਾਂ ਕੱਤ ਲਈ ਦੀ ਕਟਾ ਲਈ ਦੀ ਹੈ, ਫਿਰ ਉਤੋਂ ਚਰਖੇ ਰਾਹੀਂ ਸੂਤ ਕੱਤਦਾ ਹੈ, ਫਿਰ ਉਹ ਗਲੋਟੇ ਜੇ ਬਣ ਜਾਂਦਾ ਸੂਤ, ਫਿਰ ਉਹਨੂੰ ਅੱਗੇ ਉਹ ਕੱਪੜਾ ਬਣਾਉਣ ਵਾਸਤੇ ਤਾਣਾ ਪੇਟਾ ਜਾਂ ਤਣ ਦੇਈਦਾ ਹੈ। ਇਹ ਤਾਣੇ ਪੇਟੇ ਤੋਂ ਬਾਅਦ ਫਿਰ ਉਹ ਖੱਡੀ 'ਤੇ ਚੜ੍ਹ ਜਾਂਦਾ ਹੈ, ਅਤੇ ਇਸ ਤਰ੍ਹਾਂ ਫਿਰ ਉਹਨੂੰ ਹੋਰ ਸੂਤ ਦੇ ਨਾਲ ਉਣੀ ਜਾਂਦੇ ਬੁਣੀ ਜਾਂਦੇ, ਫਿਰ ਉਹਦਾ ਨਾਂ ਕੱਪੜਾ ਹੋ ਜਾਂਦਾ ਹੈ। ਜਦੋਂ ਤਾਣੇ ਪੇਟੇ ਵਿੱਚ ਹੋਰ ਸੂਤ ਪਾ ਕੇ ਬੁਣਿਆ ਜਾਂਦਾ ਹੈ, ਬੁਣਿਆ ਜਾਂਦਾ ਹੈ, ਫਿਰ ਉਹਦਾ ਨਾਂ ਬਦਲ ਜਾਂਦਾ ਹੈ। ਹੁੰਦਾ ਤਾਂ ਤਾਣੇ ਪੇਟੇ ਵਿੱਚ ਵੀ ਸੂਤ ਹੀ ਹੈ, ਅਤੇ ਜਿਹੜਾ ਤਾਣਾ ਪੇਟਾ ਪਾ ਕੇ ਫਿਰ ਹੋਰ ਸੂਤ ਪਾ ਕੇ ਕੁਛ ਬੁਣਿਆ ਗਿਆ ਬੁਣਿਆ ਗਿਆ ਉਹਦਾ ਉਹਦੇ ਵਿੱਚ ਵੀ ਸੂਤ ਹੈ, ਪਰ ਨਾਂ ਉਹਦਾ ਵੱਖਰਾ ਹੈ। ਇੱਕ ਨੂੰ ਤਾਣਾ ਪੇਟਾ ਕਹਿੰਦੇ, ਇੱਕ ਨੂੰ ਸੂਤ ਕਹਿੰਦੇ, ਇੱਕ ਨੂੰ ਕੱਪੜਾ ਕਹਿੰਦੇ। ਸਾਰਿਆਂ ਵਿੱਚ ਹੈ ਉਹ ਸੂਤ ਹੀ, ਜਾਂ ਹੈ ਸਾਰਿਆਂ ਵਿੱਚ ਉਹ ਕਪਾਹੀ ਕਹਿ ਲਓ, ਸਾਰੇ ਕੱਪੜਿਆਂ ਵਿੱਚ, ਸਾਰੇ ਤਾਣੇ ਪੇਟੇ ਵਿੱਚ, ਜਿੰਨਾ ਦੇ ਤਰ੍ਹਾਂ ਦੇ ਉਹ ਕੱਪੜੇ ਬਣਦੇ, ਕਿਸੇ ਦਾ ਕੋਈ ਨਾ ਹੈ, ਕਿਸੇ ਦਾ ਕੋਈ ਨਾ ਹੈ, ਅਤੇ ਹੁੰਦਾ ਸਾਰਿਆਂ ਵਿੱਚ ਸੂਤ ਹੀ ਹੈ, ਹੁੰਦੀ ਸਾਰਿਆਂ ਵਿੱਚ ਕਪਾਹੀ ਹੈ। ਇਉਂ ਜਿਹੜੇ ਆ ਸਰੀਰ ਰਹਿੰਦਾ, ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ ਹੈ, ਅਤੇ ਪਰ ਹੈ ਤਾਂ ਸਾਰਿਆਂ ਵਿੱਚੋਂ ਸੂਤਰ ਵਾਂਗ ਸ਼ੁੱਧ ਬ੍ਰਹਮ ਚੇਤਨ ਪਰਮੇਸ਼ਰ ਹੀ ਹੈ। ਸੋ ਸੂਤ ਰਾਹੀਂ ਪ੍ਰਮਾਣ ਜਾ ਦੇ ਕੇ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਇਹ ਸੱਤਾ ਹੈ ਉਹਦਾ ਵਰਣਨ ਕਰ ਰਹੇ ਹਨ।
ਹੋਵੇ ਸੂਤ ਕਪਾਹ ਦਾ,
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਜਿਵੇਂ ਜਿਹੜਾ ਕਪਾਹ ਹੈ ਉਹਦੀ ਉਹ ਪਿੰਜਰੇ ਜਦੋਂ ਪਿੰਜੇ ਉਹ ਪਿੰਜ ਦਿੰਦੇ ਉਹ ਰੂੰ ਜੀ ਬਣ ਜਾਂਦੀ ਹੈ, ਫਿਰ ਉਹਦੇ ਨੂੰ ਚਰਖੇ 'ਤੇ ਉਹਨੂੰ ਕੱਤ ਲਈਦਾ ਹੈ, ਫਿਰ ਉਸ ਕਪਾਹ ਤੋਂ ਰੂੰ ਤੋਂ ਕੱਤਣ ਕਰਕੇ ਸੂਤ ਪੈਦਾ ਹੋ ਜਾਂਦਾ, ਸੂਤਰ ਬਣ ਜਾਂਦਾ ਹੈ।
ਕਰ ਤਾਣਾ ਵਾਣਾ,
ਫਿਰ ਉਸੇ ਸੂਤਰਾ ਕਹਿੰਦੇ ਅੱਗੇ ਤਾਣਾ ਬਾਣਾ ਕਰ ਲਈਦਾ ਹੈ, ਇੱਕ ਦਾ ਤਾਣਾ ਕਰ ਲਈਦਾ, ਦੂਜੇ ਦਾ ਬਾਣਾ। ਦੂਜਾ ਬਾਣਾ ਕੀ ਹੈ? ਪੇਟਾ। ਜਿਹੜਾ ਪਾਸੇ ਜੇ ਹੁੰਦਾ ਹੈ ਉਹਨੂੰ ਪੇਟਾ ਕਹਿੰਦੇ, ਜਿਹੜਾ ਵਿਚਾਲੇ ਹੁੰਦਾ ਉਹਨੂੰ ਤਾਣਾ ਕਹਿੰਦੇ ਹੈ। ਕਿਉਂਕਿ ਉਹ ਪੇਟੇ ਦੇ ਸਾਰੇ ਹੀ ਸਾਰਾ ਜਿਹੜਾ ਵਿਚਾਲਾ ਤਾਣਾ ਹੈ ਉਹ ਹੁੰਦਾ ਹੈ, ਉਹਦੇ ਪੇਟੇ ਦੇ ਕਰਕੇ ਸਾਰਾ ਜਿਹੜਾ ਕੱਪੜਾ ਸਹੀ ਸਲਾਮਤ ਵਿੱਚ ਹੋਂਦ ਵਿੱਚ ਆਉਂਦਾ ਹੈ। ਜੇ ਪਾਸੇ ਪੇਟਾ ਜਾਂ ਨਾ ਹੋਵੇ, ਹਾਂ ਨੁਕਰਾਂ 'ਤੇ ਜਿਹੜਾ ਹੁੰਦਾ ਮੋਟਾ ਜਿਹਾ ਧਾਗੇ ਜਿਹੇ ਪਾਏ ਹੁੰਦੇ ਪਾਸਾ, ਉਹ ਜ਼ਿਆਦਾ ਸਖਤ ਹੁੰਦੇ ਹੈ। ਦੂਜੇ ਤਾਂ ਵਿਚਾਰੇ ਕੱਚੇ ਜਿਹੇ ਧਾਗੇ ਹੀ ਹੁੰਦੇ ਵਿੱਚ, ਉਹ ਪੇਟਾ ਜਿਹੜਾ ਹੁੰਦਾ ਉਹ ਜ਼ਿਆਦਾ ਸੂਤ ਮਜ਼ਬੂਤ ਹੁੰਦਾ। ਸੋ ਇਸ ਤਰ੍ਹਾਂ ਇਹਦੇ ਉਸੇ ਸੂਤ ਤੋਂ ਫਿਰ ਅੱਗੇ ਤਾਣਾ ਤੇ ਪਾਣਾ ਬੇਟਾ ਕਰ ਲਈਦਾ, ਬਣਾ ਲਈਦਾ ਹੈ।
ਸੂਤਹ ਕਪੜ ਜਾਣੀਐ,
ਉਸੇ ਸੂਤ ਤੋਂ ਜਿਹੜਾ ਕੱਪੜਾ ਹੈ ਉਹ ਸੋਹਣਾ ਬਣਿਆ ਹੋਇਆ ਜਾਣਿਆ ਜਾਂਦਾ ਹੈ।
ਆਖਾਣ ਵਖਾਣਾ,
ਅਖਾਣ ਕੀ ਹੈ ਨਾਮ, ਇਸ ਤਰ੍ਹਾਂ ਉਹਦਾ ਕੱਪੜਾ ਵਖਾਣਾ ਕੀ ਹੈ ਕਥਨ ਕੀਤਾ ਜਾਂਦਾ ਹੈ, ਹੁੰਦਾ ਸੂਤ ਹੀ ਹੈ। ਪਰ ਜਦੋਂ ਤਾਣੇ ਪੇਟੇ ਵਿੱਚ ਉਹ ਸੂਤ ਬੁਣਿਆ ਜਾਂਦਾ ਬੁਣਿਆ ਜਾਂਦਾ ਹੈ, ਫਿਰ ਉਹਨੂੰ ਕੱਪੜਾ ਨਾਮ ਕਰਕੇ ਵਿਖਾਣਾ ਕੀ ਹੈ, ਵਿਖਾਣੀ ਦਾ ਕਹੀ ਦਾ ਕਥਨ ਕਰੀ ਦਾ ਵੀ ਇਹ ਕੱਪੜੇ ਦਾ ਥਾਨ ਹੈ।
ਚੌਸੀ ਤੈ ਚੌਤਾਰ ਹੋਏ,
ਜਿਹੜੇ ਚਾਰ ਕਤਾਰਾਂ ਜੀ ਉਹਦੇ ਵਿੱਚ ਪਾ ਦਿੱਤੀਆਂ ਜਾਂਦੀਆਂ, ਫਿਰ ਉਸੇ ਕੱਪੜੇ ਦਾ ਨਾਮ ਕਹਿੰਦੇ ਚੌਸੀ ਹੋ ਜਾਂਦਾ ਹੈ, ਹੁੰਦਾ ਤਾਂ ਸੂਤ ਹੀ ਹੈ। ਇਸ ਤਰ੍ਹਾਂ ਜਿਹੜੀਆਂ ਚਾਰ ਕਤਾਰਾਂ ਉਹਦੇ ਵਿੱਚ ਜਦੋਂ ਪਾ ਦੇਣੀਆਂ ਫਿਰ ਚੌਸੀ ਹੋ ਜਾਂਦਾ ਹੈ, ਉਸ ਕੱਪੜੇ ਦਾ ਨਾਮ ਵੀ ਚੌਸੀ ਸੱਦਿਆ ਜਾਂਦਾ, ਵੀ ਇਹ ਚਾਰ ਤਾਰ ਵਾਲਾ ਹੈ।
ਗੰਗਾ ਜਲ ਜਾਣਾ,
ਫਿਰ ਇਸੇ ਤਰ੍ਹਾਂ ਜਿਹੜਾ ਉਸੇ ਕੱਪੜੇ ਦਾ ਨਾਂ ਉਸੇ ਨਾਂ ਥਾਂ ਦਾ ਨਾਂ ਗੰਗਾ ਜਲ ਜਾਣਿਆ ਜਾਂਦਾ ਹੈ, ਇਹ ਕੱਪੜੇ ਦਾ ਨਾਂ ਹੈ। ਜੋ ਜਿਹੜਾ ਸਿੱਧਾ ਜਿਹਾ ਬੁਣਿਆ ਹੋਵੇ ਬਹੁਤ ਚਿੱਟੇ ਰੰਗ ਦਾ ਹੋਵੇ, ਜਿਵੇਂ ਪਾਣੀ ਹੁੰਦਾ ਚਿੱਟਾ ਗੰਗਾ ਜਲ ਦਾ, ਇਸ ਤਰ੍ਹਾਂ ਚਿੱਟਾ ਹੋਵੇ ਅਤੇ ਸਿੱਧਾ ਜਿਹਾ ਬੁਣਿਆ ਹੋਵੇ ਉਹਨੂੰ ਗੰਗਾ ਜਲ ਕਿਹਾ ਜਾਂਦਾ ਕੱਪੜਾ। ਹਜਮੇ ਕਮਲਬਲ ਜੀ ਹੁੰਦੀ ਹੈ, ਇਸ ਦੇ ਨਾਲ ਹੋਰ ਜ਼ਿਆਦਾ ਸਿੱਧਾ ਹੁੰਦਾ ਹੈ। ਆਮ ਜਾਣੀ ਉਹ ਜਿਵੇਂ ਆ ਸਮਝ ਲਓ ਵੀ ਜਿਵੇਂ ਆ ਮੱਛਰਦਾਨੀਆਂ ਜੀ ਹੁੰਦੀਆਂ ਨਾ, ਇਹਦੇ ਵਿੱਚ ਵੀ ਉਹੀ ਹੁੰਦਾ, ਛਿਦੀਆਂ ਜਿਹਾ ਹੁੰਦਾ ਨਾ, ਬਹੁਤ ਬਹੁਤ ਦੂਰ ਦੂਰ ਤੱਕ ਵਿੱਚ ਉਹਦੇ ਉਹ ਸੂਰਜ ਉਣਿਆ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਛਿੱਦਾ ਜਿਹਾ ਕੱਪੜਾ ਬੁਣਿਆ ਉਹਨੂੰ ਗੰਗਾ ਜਲ ਉਹਦਾ ਨਾਮ ਜਾਣਿਆ ਜਾਂਦਾ ਹੈ, ਇਹ ਛਿੱਦਾ ਕੱਪੜਾ ਹੈ।
ਖਾਸਾ ਮਲ ਮਲ ਸ੍ਰੀ ਸਾਫ,
ਕਿਸੇ ਉਸੇ ਕੱਪੜੇ ਦਾ ਨਾਮ ਕਹਿੰਦੇ ਖਾਸਾ ਮਲ ਕਿਹਾ ਜਾਂਦਾ ਹੈ, ਹੁੰਦਾ ਉਹ ਬਸਤਰ ਕੱਪੜਾ ਹੀ ਹੈ, ਪਰ ਬਰੀਕ ਸੂਤ ਹੋਣ ਕਰਕੇ ਅਮਰੀਸੂ ਦਾ ਬਣਿਆ ਹੋਣ ਕਰਕੇ ਉਹਦਾ ਨਾਂ ਫਿਰ ਖਾਸਾ ਮਲਮਲ ਕਿਹਾ ਜਾਂਦਾ ਹੈ, ਤੇ ਉਸੇ ਦਾ ਨਾਮ ਹੀ ਸ੍ਰੀ ਸਾਫ ਹੁੰਦਾ ਹੈ।
ਤਨ ਸੁਖ ਮਨ ਭਾਣਾ,
ਜਦੋਂ ਪਹਿਨ ਲਈਦਾ ਤੁਹਾਨੂੰ ਬੜਾ ਸੁਖ ਹੁੰਦਾ, ਕਿਉਂਕਿ ਸਰੀਰ ਕਜਿਆ ਜਾਂਦਾ, ਸਰੀਰ ਦਾ ਪਰਦਾ ਹੋ ਜਾਂਦਾ, ਤੇ ਪਾਇਆ ਹੋਇਆ ਮਨ ਨੂੰ ਵੀ ਬੜਾ ਭਾਉਂਦਾ ਹੈ, ਮਨ ਨੂੰ ਬੜਾ ਚੰਗਾ ਲੱਗਦਾ ਹੈ। ਜਦੋਂ ਸਰੀਰ ਸਾਫ ਦੇ ਵਸਤਰ ਨੂੰ ਚੋਲਾ ਜਿਹਾ ਬਣਾ ਕੇ ਪਾ ਲਈਦਾ ਹੈ, ਯਾਨੀ ਖਾਸਾ ਮਲਮਲ ਜਿਹੜੀ ਹੈ ਗਰਮੀ ਦੀ ਰੁੱਤ ਵਿੱਚ, ਜਦੋਂ ਉਹਦਾ ਕੋਈ ਚੋਲਾ ਜਿਹਾ ਬਣਾ ਕੇ ਜਾਂ ਹੋਰ ਕੋਈ ਦੂਜੇ ਰੂਪ ਵਿੱਚ ਕਮੀਜ਼ ਜਿਹਾ ਬਣਾ ਕੇ ਪਾ ਲੈਂਦਾ, ਉਹ ਤੁਹਾਨੂੰ ਸੁੱਖ ਦਿੰਦਾ ਹੈ ਤੇ ਮਨ ਨੂੰ ਵੀ ਪਾਉਂਦਾ, ਮਨ ਨੂੰ ਬੜਾ ਚੰਗਾ ਲੱਗਦਾ ਹੈ।
ਪੱਗ ਦੁਪੱਟਾ ਚੋਲਣਾ,
ਫਿਰ ਉਸੇ ਦਾ ਕਹਿੰਦੇ ਦਸਤਾਰ ਬਣ ਜਾਂਦੀ, ਪੱਗ ਬਣ ਜਾਂਦੀ ਹੈ, ਕੋਈ 5 ਕੁ ਮੀਟਰ ਦੀ ਬਣਾ ਲੈਂਦਾ ਕੱਟ ਕੇ ਉਹਦੇ ਵਿੱਚੋਂ ਥਾਨ ਚੋਂ, ਕੋਈ 8 ਮੀਟਰ ਦੀ ਉਹ ਦੂਰੀ ਜੀ ਕਰਕੇ ਜਿਹੜੇ ਟੂਟੀ ਵਾਲੀ ਪੱਗ ਜੀ ਬੰਨਦੇ ਹੈ ਉਹ ਜ਼ਿਆਦਾ ਵੱਡਾ ਲੰਮਾ ਕਰ ਲੈਂਦੇ ਹੈ, ਦੂਜੇ ਆਮ 5 ਗਜ਼ ਜਾਂ 5 ਮੀਟਰ ਦਾ ਉਹ ਥਾਂ ਵਿੱਚੋਂ ਕੱਟ ਲੈਂਦੇ ਹੈ ਅਤੇ ਫਿਰ ਉਹਨੂੰ ਪੱਗ ਕਿਹਾ ਜਾਂਦਾ, ਦਸਤਾਰ ਕਿਹਾ ਜਾਂਦਾ ਹੈ। ਕੋਈ ਕੱਟ ਕੇ ਉਹ ਸਥਾਨ ਵਿੱਚੋਂ ਪੱਗ ਬਣਾ ਲੈਂਦਾ, ਦਸਤਾਰ ਬਣਾ ਲੈਂਦਾ ਹੈ, ਕੋਈ ਕਹਿੰਦੇ 2-2.5 ਮੀਟਰ ਕੱਟ ਕੇ ਉਹਦਾ ਦੁਪੱਟਾ ਜਿਹਾ ਬਣਾ ਲੈਂਦਾ ਹੈ,
ਚੋਲਣਾ
ਕੋਈ ਕਹਿੰਦੇ ਉਹਦਾ ਚੋੜਾ ਬਣਾ ਲੈਂਦਾ ਹੈ, ਅਕਲੀਆਂ ਵਾਲਾ ਚੋੜਾ, ਕੋਈ 2 ਕਲੀਆਂ ਵਾਲਾ, ਕੋਈ 4 ਕਲੀਆਂ ਵਾਲਾ, ਕੋਈ 8 ਕਲੀਆਂ ਵਾਲਾ, ਕੋਈ 12 ਕਲੀਆਂ ਵਾਲਾ, ਕੋਈ 16 ਕਲੀਆਂ ਵਾਲਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜਿਆਂ ਨੂੰ ਛਡਾਉਣ ਵਾਸਤੇ 50 ਕਲੀਆਂ ਵਾਲਾ ਚੋਲਾ ਪਾ ਲਿਆ ਸੀ। ਅਤੇ ਹੁੰਦਾ ਤਾਂ ਉਹ ਕੱਪੜਾ ਹੀ ਹੈ ਨਾ, ਉਹਦਾ ਨਾਮ ਵੱਖਰਾ ਵੱਖਰਾ, ਵੀ 4 ਕਲੀਆਂ ਵਾਲਾ ਇਹ ਚੋਲਾ ਹੈ, 8 ਕਲੀਆਂ ਚੋਲਾ ਹੈ, ਇਹ 16 ਕਲੀਆਂ ਵਾਲਾ ਹੈ, ਇਹ 50 ਕਲੀਆਂ ਵਾਲਾ ਚੋਲਾ ਹੈ। ਉਹ ਕਹਿੰਦੇ ਉਸਦਾ ਨਾਮ ਜਦੋਂ ਉਹ ਸੀਤਾ ਜਾਂਦਾ ਹੈ ਕੱਟ ਵੱਢ ਕੇ ਦਰਜੀ ਰਾਹੀਂ, ਫਿਰ ਉਹਦਾ ਨਾਂ ਚੋਲਾ ਚੋਲਾ ਹੋ ਜਾਂਦਾ ਹੈ। ਪਟਕਾ ਪਰਵਾਣਾ, ਪ੍ਰਵਾਨਿਕ ਉਸੇ ਦਾ ਕਹਿੰਦੇ ਪਟਕਾ ਬਣ ਜਾਂਦਾ ਹੈ, ਜਿਹੜਾ ਲੱਕ ਨਾਲ ਕਸਿਆ ਹੁੰਦਾ ਹੈ, ਜਿਹਨੂੰ ਕਮਰ ਕਸਾ ਕਹਿੰਦੇ ਹੈ, ਉਸਦਾ ਹੀ ਪ੍ਰਵਾਨਿਕ ਬੜਾ ਸੋਹਣਾ ਕਮਰ ਮਸਾ ਬਣ ਜਾਂਦਾ ਹੈ। ਜਾਂ ਪਤਕਾ ਪਰਵਾਣਾ, ਕਹਿੰਦੇ ਇਸ ਤਰ੍ਹਾਂ ਇੱਜ਼ਤ ਉਹਦਾ ਉਹ ਬਣਾਉਣ ਵਾਲਾ, ਇੱਜ਼ਤ ਪਰਦਾ ਢੱਕਣ ਵਾਲਾ, ਇੱਜ਼ਤ ਰੋਣਕਣ ਵਾਲਾ ਪ੍ਰਵਾਨਿਕ ਹੁੰਦਾ ਉਹ ਵਸਤਰ
ਆਪੇ ਆਪ ਵਰਤਦਾ।
ਤਾਂ ਕਹਿੰਦੇ ਸਾਰੇ ਪਾਸੇ ਜਿਹੜਾ ਕਪਾਹ ਤੋਂ ਬਣਿਆ ਸੂਤ ਹੈ ਨਾ, ਉਹ ਸਭ ਪਾਸੇ ਵਰਤਦਾ, ਸਾਰਿਆਂ ਕੱਪੜਿਆਂ ਵਿੱਚ, ਸਾਰਿਆਂ ਵਿੱਚ ਉਹ ਸੂਤ ਹੀ ਹੁੰਦਾ ਹੈ। ਜਿਹੜੇ ਕੋਈ ਉਸ ਅੱਗੇ ਕੱਪੜੇ ਤੋਂ ਬਣੇ ਹੋਏ ਕੋਈ ਹੈ, ਭਾਵੇਂ ਉਹ ਕੋਈ ਦੁਪੱਟਾ ਬਣਿਆ ਜਾਂ ਦਸਤਾਰ ਬਣੀ ਜਾਂ ਚੋਲਾ ਬਣਿਆ ਜਾਂ ਕਵਰ ਕਸਾ ਬਣਿਆ ਹੈ, ਇਹ ਸਾਰਿਆਂ ਵਿੱਚ ਤਾਂ ਵਰਤਦਾ ਤਾਂ ਸੂਤ ਹੀ ਹੁੰਦਾ ਨਾ, ਸਾਰਿਆਂ ਵਿੱਚ ਉਹ ਸੂਤ ਹੀ ਪ੍ਰਧਾਨ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਸੂਤਰ ਵਾਂਗ ਸਾਰਿਆਂ ਵਿੱਚ ਪਰਮੇਸ਼ਰ ਹੈ, ਸ਼ੁੱਧ ਬ੍ਰਹਮ ਹੈ, ਚੇਤਨ ਬ੍ਰਹਮ ਹੈ, ਭਾਵੇਂ ਉਹ ਕੁਝ ਵੀ ਹੈ, ਜਿਹਨੂੰ ਕੋਈ ਦਸਤਾਰ ਕਿਹਾ ਦੁਪੱਟਾ ਕਿਹਾ ਜਾਂਦਾ, ਸਾਰਿਆਂ ਵਿੱਚ ਉਹ ਸੂਤ ਹੀ ਹੁੰਦਾ ਹੈ। ਇਉਂ ਪਰਮੇਸ਼ਰ ਸਾਰੇ ਜਿੰਨੇ ਕੋਈ ਹੈ, ਕੋਈ ਦਸਤਾਰ ਵਾਂਗ ਹੈ ਮਹਾਨ, ਕੋਈ ਦੁਪੱਟੇ ਵਾਂਗ ਹੈ, ਚੋਲੇ ਵਾਂਗ, ਕੋਈ ਪਟਕੇ ਵਾਂਗ ਹੈ, ਸਾਰਿਆਂ ਵਿੱਚ ਉਹ ਪਰਮੇਸ਼ਰ ਹੀ ਵਰਤਦਾ ਹੈ।
ਗੁਰਮੁਖ ਰੰਗ ਮਾਣਾ,
ਗੁਰਮੁਖ ਸਭ ਜਾਣ ਕੇ ਆਨੰਦ ਮਾਣਦੇ ਹੈ, ਉਹ ਮੌਜਾਂ ਮਾਣਦੇ ਹੈ, ਉਹ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ।
ਹੋਵੇ ਸੂਤ,
ਹਾਂਜੀ
ਹੋਵੇ ਸੂਤ ਕਪਾਹ ਦਾ,
ਇਹ ਤਾਂ ਬਾਹਰ ਅਰਥ ਹੈ ਨਾ, ਅੰਤਰੀਵੇ ਦੇ ਵਿੱਚ ਕੋਈ ਪਰਮਾਰਥ ਦੀ ਵਿਚਾਰ ਹੋ ਰਿਹਾ ਹੈ। ਜਿਵੇਂ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਬੱਟ, ਜਾਂ ਸਾਲਾਹੀ ਸੱਚ ਸੂਤ, ਜਿਹੜੀ ਦਇਆ ਹੈ ਇਹ ਕਪਾਹ ਵਾਂਗ ਹੈ, ਅਤੇ ਦਇਆ ਤੋਂ ਅੱਗੇ ਜਿਹੜਾ ਕੋਈ ਸੰਤੋਖ ਹੈ ਇਹ ਸੂਤ ਵਾਂਗ ਹੈ, ਜਾਂ ਦਇਆ ਜਿਹੜੀ ਹੈ ਇਹ ਕਪਾਹ ਵਾਂਗ ਹੈ, ਕਿਉਂਕਿ ਜਿਹਦਾ ਨਰਮ ਦਿਲ ਹੋਊਗਾ ਨਾ, ਕਪਾਹ ਵਾਂਗੂ ਜਿਹਦਾ ਚਿੱਤ ਨਰਮ ਹੋ, ਉਹ ਹੀ ਦਇਆ ਕਰੂਗਾ, ਦੂਜਾ ਨਹੀਂ, ਕਠੋਰ ਦਿਲ ਵਾਲਾ ਨਹੀਂ ਕਿਸੇ 'ਤੇ ਰਹਿਮ ਕਰਦਾ, ਦਇਆ ਕਰਦਾ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਦਇਆ ਕਰਨੀ ਹੈ ਇਹ ਹੈ ਕਪਾਹ, ਇਸ ਤੋਂ ਫਿਰ ਸੰਤੋਖ ਰੂਪ ਸੂਤ ਪੈਦਾ ਹੁੰਦਾ ਹੈ, ਜਾਂ ਸਾਲਾ ਹੀ ਸੱਚ ਸੂਤ, ਉਹ ਸੱਚ ਸਰੂਪ ਦੀ ਜਿਹੜੀ ਸਲੋਤਾ ਕਰਨੀ ਹੈ, 8 ਪੈਰ ਸਲਾਹੀ ਸਾਲਾ ਹੇ ਤੀ ਸੁਰਤ ਨਾ ਪਾਈਆ, ਨਰਿਆਤਾ ਬਾਪ ਵੈ ਸਮੁੰਦ ਨ ਜਾਣੀਐ। ਉਨ੍ਹਾਂ ਚਿਰ ਸਤਿਸਲੋਕ ਦੀ ਸਲੋਤਾ ਕਰੀ ਜਾ ਜਿੰਨਾ ਚਿਰ ਤੂੰ ਬ੍ਰਹਿਮ ਰੂਪ ਜਿਹੜਾ ਸਮੁੰਦਰ ਆ ਉਹਦੇ ਵਿੱਚ ਜਾ ਕੇ ਨਹੀਂ ਮਿਲ ਜਾਂਦਾ। ਜਿੰਨਾ ਚਿਰ ਨਦੀਆਂ ਬਾੜੇ ਉਨ੍ਹਾਂ ਚਿਰ ਦਿਨ ਰਾਤ ਚੱਲਦੀਆਂ, ਜਿੰਨਾ ਚਿਰ ਸਮੁੰਦਰ ਦੇ ਵਿੱਚ ਨਾਗ ਨਹੀਂ ਪੈਂਦੀਆਂ ਉਨ੍ਹਾਂ ਚਿਰ ਨਹੀਂ ਆਉਂਦੇ। ਇਸ ਤਰ੍ਹਾਂ ਕਹਿੰਦੇ ਸੱਚ ਦੀ ਜਿਹੜਾ ਸੱਚ ਦਾ ਜਿਹੜਾ ਸਲਾਹੁਣਾ ਹੈ ਇਹ ਫਿਰ ਇਹਦੇ ਵਿੱਚੋਂ ਸੂਰਜ ਪੈਦਾ ਹੁੰਦਾ ਹੈ। ਇਸ ਪੈਦਾ ਹੋਣਾ ਕਿਉਂਕਿ ਜਿਹੜੀ ਦਇਆ ਹੈ ਇਹ ਸਭ ਤੋਂ ਮਹਾਨ ਹੈ। ਧਰਮ ਨਾ ਦਇਆ ਸਮਾਨ, ਬੇਦਇਆ ਦੇ ਸਮਾਨ ਹੋਰ ਕੋਈ ਧਰਮ ਹੀ ਨਹੀਂ ਹੈ। ਦਇਆ ਬਿਨ ਸਿੱਧ ਕਸਾਈ, ਜੇ ਅੰਦਰ ਦਇਆ ਹੈ ਨਹੀਂ ਆ ਭਾਵੇਂ ਕਿੱਡੇ ਮਰਜ਼ੀ ਸਿੱਧ ਸਪਾਨ ਹੈ, ਸਿੱਧੀ ਸਿੱਧ ਹੈ, ਕਰਾਮਾਤ ਹੈ, ਪਰ ਜੇ ਦਇਆ ਨਹੀਂ ਹੈ ਕਹਿੰਦੇ ਉਹ ਸਿੱਧ ਪੁਰਸ਼ ਵੀ ਸਿੱਧੀ ਵਾਲਾ ਵੀ ਕਸਾਈ ਦੇ ਤੁਲ ਹੈ। ਕਿਉਂਕਿ ਦਇਆ ਜੇ ਹੈਗੀ ਹੈ ਤੇ ਫਿਰ ਦੂਜਿਆਂ 'ਤੇ ਰਹਿਮ ਹੋਊਗਾ, ਉਹ ਜੇ ਹੈ ਨਹੀਂ ਹੈ ਤੇ ਫਿਰ ਕਸਾਈਆਂ ਵਾਲਾ ਕੰਮ ਕਰੂ। ਜਿਵੇਂ ਕਸਾਈ ਵੱਢੀ ਟੁੱਟੀ ਜਾਂਦੇ ਐਵੇਂ ਹੀ ਦਇਆ ਤੋਂ ਲੋਕ ਸਿੱਧੀ ਵਾਲਾ ਪੁਰਸ਼ ਲੋਕਾਂ ਨੂੰ ਸ਼ਰਾਬ ਦੇ ਕੇ ਨਾਸ ਕਰੀ ਜਾਂਦਾ ਹੈ। ਅਰਸ਼ ਹਰ ਤੀਰ ਸਗਲ ਪੁਨ ਜੀ ਦਇਆ ਪ੍ਰਵਾਨ, ਇਹ 68 ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਤੇ ਸਭ ਤਰ੍ਹਾਂ ਦੇ ਜਿਹੜੇ ਕੋਈ ਪੁੰਨ ਰੂਪ ਕਰਮ ਹੈ। ਇਹ ਕਹਿੰਦੇ ਜਿਹੜਾ ਦਇਆ ਕਰਨੀ ਇਹਦੇ ਵਿੱਚ ਹੀ ਪ੍ਰਵਾਨ ਨੇ ਕਿ ਜਿਹੜੇ ਇੱਕ ਸਾਰੇ ਕਰਮ ਧਰਮ ਆ ਜਾਂਦੇ ਹੈ। ਔਰ ਸਿਰ ਕੀ ਸੋਭਾਸ ਦੂਰ ਕਰ ਚੀਨੋ ਆਤੋ ਰਾਮ, 60 ਕੋਸ ਮੱਕਾ ਮੈਨੂੰ ਦੇਖ ਦਇਆ ਕੇ ਕਾਮ, ਵੀ ਇਹ ਦਇਆ ਦਾ ਕੰਮ ਹੈ। ਉਹ ਰੈਬਾਂ ਦਾ ਪ੍ਰਸੰਗ ਆਉਂਦਾ ਵੀ ਉਹ ਕਾਬੇ ਦੀ ਹਜ ਕਰਨ ਵਾਸਤੇ ਚੱਲ ਪਈ ਸੀ ਤੇ ਅੰਦਰ ਉਹ ਰੈਬਾਂ ਦਇਆਵਾਨ ਸੀ। ਉਹ ਜੰਗਲ ਵਿੱਚ ਜਦੋਂ ਕਿਤੇ ਉਹ ਸ਼ਾਮ ਦਾ ਸਮਾਂ ਜਾ ਕੇ ਟਿਕੀ, 35-36 ਕੋਹ ਤਾਂ ਜੰਗਲ ਦਾ ਰਸ ਦੀ ਦੱਸਦੇ ਹੈ। ਅੱਜ ਕੱਲ੍ਹ ਤਾਂ ਸ਼ਾਇਦ ਉੱਥੇ ਐਸਾ ਹੋ ਗਿਆ ਹੋਵੇ, ਉਂਝ ਕਹਿੰਦੇ ਉਹ ਪੈਦਲ ਹੀ ਜਾਣਾ ਪੈਂਦਾ ਹੈ। ਜਿਵੇਂ ਹੇਮਕੁੰਟ ਨੂੰ ਆ ਪੈਦਲ ਜਾਂਦੇ ਹੁਣ, ਤਾਂ ਅੱਜ ਕੱਲ੍ਹ ਉਹ ਘੋੜੇ ਘਾੜੇ ਜਿਹੇ ਲੈ ਲੈਂਦੇ ਆ, ਹੋਰ ਦੂਜੀਆਂ ਉਹ ਬੰਗੀਆਂ ਜਿਹੀਆਂ ਲੈ ਲੈਂਦੇ ਆ, ਉਹਦੇ ਰਾਹੀਂ ਚੜ ਕੇ ਘੰਡੇੜੇ ਜਿਹੇ ਚਲੇ ਜਾਂਦੇ ਆ। ਪਰ ਹੈ ਤਾਂ ਉਹ ਸਾਰੀ ਪੈਦਲ ਯਾਤਰਾ, ਕੋਈ ਹੋਰ ਦੂਜਾ ਵੀ ਪੈਦਲ ਹੀ ਕਰਦਾ ਹੈ। ਪਰ ਉਹ ਇਸ ਤਰ੍ਹਾਂ ਜੰਗਲ ਵਿੱਚ ਬੈਠੀ ਸੀ, ਨੇੜੇ ਆ ਜਿਹੜੀ ਕੁੱਤੀ ਹੈ ਉਹਦੇ ਛੋਟੇ ਛੋਟੇ ਬੱਚੇ ਹੈ, ਪਾਣੀ ਹੈ ਨਹੀਂ ਸੀ, ਉਹ ਵਿਚਾਰੇ ਤੜਫ ਰਹੇ ਸਨ। ਫਿਰ ਇਹਦੇ ਮਨ ਵਿੱਚ ਦਇਆ ਆਈ ਰੱਬਾ ਦੇ, ਇਹ ਪਾਣੀ ਤੋਂ ਬਗੈਰ ਤਾਂ ਹਾਏ ਮਰ ਰਹੇ ਹੈ, ਮੈਂ ਇਹਨਾਂ ਨੂੰ ਪਾਣੀ ਪਿਆਵਾਂ, ਇਹ ਬੱਚਿਆਂ ਦੀ ਸਹਾਇਤਾ ਮਦਦ ਕਰਾਂ। ਫਿਰ ਇੱਧਰ ਉੱਧਰ ਦੇਖਿਆ ਵੀ ਹੁਣ ਪਾਣੀ ਕਿਵੇਂ, ਪਾਣੀ ਹੁਣ ਖੂਹ 'ਚੋਂ ਕੱਢਣਾ ਸੀ, ਖੂਹ ਤੋਂ ਹੁਣ ਪਾਣੀ ਰੱਸੇ ਬਗੈਰ ਨਹੀਂ ਨਿਕਲ ਸਕਦਾ, ਡੋਲ ਬਿਨਾਂ ਨਹੀਂ ਨਿਕਲ ਸਕਦਾ ਹੈ, ਨਾ ਤਾਂ ਹੁਣ ਰੱਸਾ ਹੈ ਨਾ ਕੋਈ ਡੋਲ ਹੈ। ਫਿਰ ਕੀ ਸੁਝਿਆ ਵੀ ਚਲੋ ਆ ਜਿਹੜੀ ਸਿਰ 'ਤੇ ਪਰਦਾ ਜਿਹਾ ਰੱਖਣ ਵਾਲੀ ਚੁੰਨੀ ਹੈ, ਮੈਂ ਇਹਨੂੰ ਹੀ ਆ ਰੱਸੀ ਦਾ ਕੰਮ ਕਰ ਲਾਂ। ਉਹ ਲੀਰਾਂ ਜੀਆਂ ਬਣਾ ਕੇ ਅਤੇ ਉਹਨੂੰ ਵਰਜਾ ਪਾ ਕੇ ਉਹਦੀ ਰੱਸੀ ਬਣਾ ਲਈ ਅਤੇ ਮੂਹਰੇ ਹੋਰ ਕੱਪੜਾ ਥੋੜ੍ਹਾ ਜਿਹਾ ਮੋਟਾ ਬੰਨਤਾ, ਜੋ ਤਾਂ ਡੋਲ ਦਾ ਕੰਮ ਲੈ ਲਿਆ। ਉਹ ਫਿਰ ਹੇਠਾਂ ਵਗਾ ਕੇ ਖੂਹ 'ਚੋਂ ਕੱਪੜਾ ਜਿਹਾ ਭਿੱਜ ਜਾਂਦਾ, ਉਹ ਫਿਰ ਬਾਹਰ ਕੱਢ ਲੈਂਦੀ ਉਹ ਕੱਪੜਾ ਨਿਚੋੜ ਨਿਚੋੜ ਕੇ, ਉਹ ਜਿਹੜੀ ਉਹ ਕੁੱਤੀ ਉਹਦੇ ਬੱਚਿਆਂ ਦੇ ਮੂੰਹ ਵਿੱਚ ਪਾਣੀ ਪਾਉਂਦੀ ਹੈ। ਜਦੋਂ ਕਹਿੰਦੇ ਦਇਆ ਕੀਤੀ ਤੇ ਹੁਣ ਬੱਚੇ ਤੜਫ ਤੜਫ ਮਰ ਰਹੇ ਸੀ। ਇਹ ਜੀ ਦਇਆ ਪ੍ਰਵਾਨ ਹੈ, ਪਰਮੇਸ਼ੁਰ ਵੀ ਇਹ ਕਰਮ ਨੂੰ ਧਰਮ ਨੂੰ ਪ੍ਰਵਾਨ ਕਰਦਾ, ਉਹਦਾ ਹੀ ਕਲਾ ਵਰਤਾਉਂਦਾ। मैं उठे तैयारी करके बह गई। ये लिखे है भी 60 कोट मक्का मिले और देख दे आके काम जरा काबे तो 60 को चल के वो मंदिरों चल के 60 को जाके जंगल में रहबा आया और ही यात्रा करना आया। ये कहते दयाल कम देखो गुरु के सिंह जरवा गजनी वाले फड़ फड़ के लै जाते हिंदुआ दिया लड़कियां यही दया करते बाकी नहीं जिन्हों के घर पैदा हुई है वो कुछ नहीं करते। सिंघा ने अंदर दया होंगी सी और प्रशादे भी छकने छड़ के फिर यही कहते इन्हों छा के लिया घरों घर बड़े प्रशादे रोटियां तो रोज ही खानी है। कहने ये जरा कपाह है मैं चेत है दया ये तो परमेश्वर की जी सिर सलाघा है ये फिर सूत पैदा होंगे दयावान पुरुष जरा सिर सलाघा करने दर जाता लोभी लालची ने की सिर सलाघा करनी है तो रात दिन भजे ही फिर रही जाता है लोग लहर सर सुहान हल्के उस बीमारी बड़ी हालत होंगी वो लोभ की लहर ऐसी होंगी है हल्क चढ़ जाता है फिर आप तो हल्के भड़क रही है जिन्हू मूह ला लेना उन्हें भी हड़का लेंदा जिदे को माड़ा बैठता ओनू मूह ला ला उन्हें भी हल्क चढ़ा लेना वह भी भज पैदा वो वागू ही इस करके भाई साहब भाई गुरदास जी कहते हैं ये जड़ी दया रूपी कथा है तो परमेश्वर की सिर सलाघा करूपी सूत पैदा हो जाता है दया तो जरा संतोख पैदा होंगे मनुख संतोखी बन जाता जथा लाभा तथा संतुष्टा जो किस्म अनुसार लभ गया उन्हों प्राप्त करके संतुष्ट रहा प्रसन्न रहा है। इं कया रूप कृपा तो ही सतसुर या संतोख रूप सूत पैदा हुंदा
कर ताना वाणा
फिर कहने ताना ते बाणा कर लिया जाता है जो संतोख आ गया सच की सलोता रूप सूत्र बन गया फिर उतो कहते ताना बेटा कहता रही तत् की है तवाओ की है ये तत्व का जरा शोधन करना ये ताना बाणा कर लीजा है ये जरा वह तत् की यदा शोधन करना तो तू किनू कहते तत् किनू कहने यदा जरा शोधन करना विचार करना है ये ताना बेटा है तत् रूप ईश्वर जो सरभग है जिथे तत् कहोगे उदा वाचक है ईश्वर का जिथे तौ कहोगे उथे जीव का वाचक है विधान का मत है तत्तों असी जिथे अस कहोंगे उथे अर्थ है कौन है ब्रह्म जरा ईश्वर है तो जीव है ये ब्रह्म का स्वरूप है उसे का रूप है ब्रह्म बखरा नहीं है ईश्वर बखरा नहीं जीव बखरा नहीं है कहने मात्र तीन बखरे बखरे भी ये ईश्वर है ये जीव है ये ब्रह्म है दोवां विच ओ ब्रह्म परमेश्वर ही है। ईश्वर जरा तत् का शोधन की है भी ईश्वर की जी सरभगता छड़ जानी है तो जरा तो जीव का अलपग होना छड़ जाना जड़िया खट उर्मिया जमना तो मरना होते भुखते हरकते सोग ये जीव दिया खट उर्मिया खट विकारे दे छड़ देने हैं जीव के अंदर भी उही है चैतन स्वरूप शुद्ध स्वरूप तो ईश्वर भी उ है वह सरभगता सहक है ये अलभगता सहत है दोहारा शोधन की करना हो रही भगता शरणी हो रही सर भगता शरणी संशोधन हो गया ये छड़ के फिर अगे की है शुद्ध रूप ब्रह्म दोहा बची है फिर कहने इस तरह फिर तत्व का जरा शोधन रूप है ताना पिटा हो जाता है
सूतः कपड़ जानी है
फिर जरा ये संतोख है असूत असलाही सच सूत जसतोख रूप सूत है ये तो अगे जरा प्रेम रूपी कपड़ा कहते बन जाता है प्रेम पैदा हो जाता है जो कोई मनुख सच की सलोता करता है संतोख हंध सतोखी हंधा है प्रेम रूपी जरा कपड़ा है वो कदे पैदा होया जाने जाता प्रेम पैदा हो जाता है
आखान वखाना
तीसरा अखाण नाम का है बखाना नो कथन इस तरह फिर ओदा नाम प्रेम रूपी कपड़ा कहा जाता है प्रेमी कहा जाता है
चौसी तै चौतार होए
इसे तरह उसे सूत तो चौसी हो जाती चौतारा वाला हो उसे तो अगे चौसी ये जरा ब्रेक है बराग है खड़ संपत्ति है मोख इच्छा है ये अतरंग साधन ने अगे चौतारा हो जाती है जहाँ जरा चौतार है सरबन मनन अध्यास तत्व का शोधन ये जड़िया चार तारा के बिचों अगे विवेक बैराग खड़ संपत्ति मोख इच्छा ये चौसी बस्तर पैदा हो जाता है होंद विच ही आ जाता है ये होंद विच ही आ जाते हैं सरवण मन निध्यासन तत्वों का शोधन वरेग बरा विवेक बरा खड़ संपत्ति मोख इच्छा इस तरह ये सूत्र तो होंद विच ही आ जाते हैं
गंगा जल जाना
गंगा जल जाना इधर उधर गंगा जल बस्तर का छेद कपड़े का नाम जाना जाता है इधर कहने जरा प्रेम नाल प्रेम रूपी जल दे विच बड़ा पवित्र ते इस तरह कहने प्रगटाना है अपने आनू यही कहने गंगा जल है जाए प्रेम इधर प्रेम ते एक गंगा जल जैसा है ये गंगा का जल बड़ा पवित्र है इस तरह पवित्रता ही प्रगटाउंदा है
खासा मल मल श्री साफ
हाँ खास करके विशेष जानकारी जड़ी है ये ਇਹਦੇ ਨਾਲ ਜਿਹੜੀ ਕਹਿੰਦੇ ਖਾਸ ਜਾਣਕਾਰੀ ਕੀ ਹੈ ਜੇ ਵਿਵੇਕ ਵਿਵੇਕੀ ਹੋਣਾ ਵਿਚਾਰਵਾਨ ਹੋਣਾ ਇਹ ਕਹਿੰਦਾ ਕੋਈ ਪਤਾ ਹੀ ਨਹੀਂ ਨਾ ਕੋਈ ਜਾਣਕਾਰੀ ਹੈ ਹੀ ਨਹੀਂ ਇੱਕ ਹੈ ਖਾਸ ਜਾਣਕਾਰੀ ਵਿਸ਼ੇਸ਼ ਕਰਕੇ ਜਾਣੀ ਉਹ ਵਿਵੇਕੀ ਪੁਰਸ਼ ਨੂੰ ਹੁੰਦੀ ਹੈ ਨੇ ਜੀਵ ਕੀ ਹੈ ਈਸ਼ਰ ਕੀ ਹੈ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਰੱਖਣ ਵਾਲਾ ਪੁਰਸ਼ ਉਹਨੂੰ ਵਿਵੇਕੀ ਕਿਹਾ ਜਾਂਦਾ ਹੈ ਵਿਵੇਕ ਵਾਲਾ ਕਿਹਾ ਜਾਂਦਾ ਖਾਸ ਜਾਣਕਾਰੀ ਰੱਖਣ ਵਾਲਾ ਜਿਹੜਾ ਕੋਈ ਹੈ ਉਹ ਜਿਹੜੀ ਇਹ ਮੈਲ ਹੈ ਪਾਪਾਂ ਦੀ ਇਹਨੂੰ ਮਲ ਕੇ ਅਤੇ ਸਾਫ਼ ਹੋ ਜਾਂਦਾ ਹੈ ਅਤੇ ਸਾਰਿਆਂ ਦਾ ਸ੍ਰੀ ਕੀ ਹੈ ਸ਼੍ਰੋਮਣੀ ਬਣ ਜਾਂਦਾ ਹੈ ਸ਼੍ਰੀਮਾਨ ਹੋ ਜਾਂਦਾ ਹੈ
ਤਨ ਸੁਖ ਮਨ ਭਾਣ
ਫਿਰ ਇਸ ਤਰ੍ਹਾਂ ਉਹਦੇ ਤਨ ਨੂੰ ਵੀ ਸੁੱਖ ਹੁੰਦਾ ਹੈ ਅਤੇ ਮਨ ਨੂੰ ਵੀ ਜਿਹੜਾ ਆਤਮ ਆਨੰਦ ਹੈ ਬੜਾ ਭਾਉਂਦਾ ਹੈ ਚੰਗਾ ਲੱਗਦਾ ਹੈ
ਪੱਗ ਦੁਪੱਟਾ ਝੋਲਣਾ
ਜਿਹੜਾ ਹਮੇਸ਼ਾ ਪ੍ਰੇਮ ਵਿੱਚ ਰਪੇ ਰਹਿਣਾ ਹੈ ਪਰਮੇਸ਼ਰ ਵਿੱਚ ਲਵਲੀਨ ਹੋਏ ਰਹਿਣਾ ਹੈ ਇਹ ਕਹਿੰਦੇ ਪੱਗ ਹੈ ਦਸਤਾਰ ਹੈ ਤੇ ਜਿਹੜਾ ਦਵੈਤ ਨੂੰ ਪੱਟ ਦੇਣਾ ਅੰਦਰੋਂ ਹਿਰਦੇ ਵਿੱਚੋਂ ਪੱਟ ਦੇਣਾ, ਦਵੈਤ ਭਾਵ ਨੂੰ ਖਤਮ ਕਰ ਦੇਣਾ, ਇਹ ਦੁਪੱਟਾ ਬਣ ਜਾਂਦਾ ਹੈ, ਇਹ ਹਜ਼ੂਰੀਆ ਬਣ ਜਾਂਦਾ ਹੈ।
ਝੋਲਣਾ
ਇਸ ਤਰ੍ਹਾਂ ਕਹਿੰਦੇ ਜਿਹੜਾ ਆਤਮ ਰਸ ਹੈ ਝੋ ਲੈਣਾ, ਇਹੀ ਸੋਹਣਾ ਚੋੜਾ ਹੈ ਪਿਛਾਕਾ ਹੈ।
ਪਤਕਾ ਪਰਵਾਣਾ,
ਹਾਂ ਪਟਕਾ ਪਰਵਾਣਾ, ਅੱਗੇ ਜਿਹੜਾ ਕਮਰ ਕਸਾ ਹੈ ਉਹ ਕਹਿੰਦੇ ਇੱਜ਼ਤ ਵਿਰੋਧ ਦਾ ਪ੍ਰਾਪਤ ਹੋਣਾ ਹੈ, ਜਾਂ ਲਿਖੇ ਪੱਤਾ ਰਵਾਉਣਾ, ਇੱਜ਼ਤ ਰੋਹ ਦਾ ਜਿਹੜਾ ਕੋਈ ਇਹ ਪਟਕਾ ਹੈ, ਕਮਰ ਕਸਾ ਹੈ ਪ੍ਰਵਾਨ ਲਈ, ਇਹ ਪ੍ਰਾਪਤ ਹੁੰਦਾ ਹੈ। ਜਿੱਥੇ ਕਿੱਥੇ ਜਾਂਦਾ ਉਹ, ਉੱਥੇ ਉਹਦੀ ਇੱਜ਼ਤ ਰੋਹ ਫਿਰ ਹੁੰਦੀ ਹੀ ਹੈ।
ਆਪੇ ਆਪ ਵਰਤਦਾ,
ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਸੂਤ ਵਾਂਗ ਭਾਵੇਂ ਸਾਰਿਆਂ ਸਰੀਰ ਰੂਪੀ ਕੱਪੜਿਆਂ ਵਿੱਚ ਉਹ ਵਰਤਦਾ ਹੈ, ਸਾਰਿਆਂ ਸਰੀਰ ਰੂਪੀ ਵਸਤਰਾਂ ਵਿੱਚ ਕੱਪੜਿਆਂ ਵਿੱਚ ਉਹ ਸੂਤ ਵਾਂਗੂ ਵਰ ਗਿਆ, ਸਾਰਿਆਂ ਵਿੱਚ ਉਹੀ ਹੈ।
ਗੁਰਮੁਖ ਰੰਗ ਮਾਣਾ,
ਪਰ ਜਿਹੜੇ ਗੁਰਮੁਖ ਹੈ ਉਹ ਫਿਰ ਸਾਧਨਾ ਦੇ ਰਾਹੀਂ ਫਿਰ ਉਹਦਾ ਰੰਗ ਮਾਣ ਦੇ ਆਨੰਦ ਭੋਗਦੇ ਹੈ, ਤਰ੍ਹਾਂ ਤਰ੍ਹਾਂ ਦੇ ਸਾਧਨ ਕਰ ਕਰਕੇ ਉਹ ਵਾਹਿਗੁਰੂ ਨੂੰ ਸਭ ਪਾਸੇ ਵਰਤਦਾ ਹੋਇਆ ਜਾਣ ਕੇ ਫਿਰ ਆਨੰਦ ਮਾਣਦੇ ਹੈ। ਇਸ ਤਰ੍ਹਾਂ ਇਹ ਸੂਤ ਦੇ ਦ੍ਰਿਸ਼ਟਾਂਤ ਪ੍ਰਵਾਨ ਰਾਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬ੍ਰਹਮ ਦੀ ਵਿਚਾਰ ਇਸ ਰਾਹੀਂ ਵਰਣਨ ਕੀਤੀ ਹੈ। ਅਜੇ ਇੱਥੇ ਸਮਾਪਤੀ ਹੈ ਜੀ।
ਪੱਗ ਦੁਪੱਟਾ ਚੋਲਣਾ, ਪਟਕਾ ਪਰਵਾਣਾ, ਆਪੇ ਆਪ ਵਰਤਦਾ, ਗੁਰਮੁਖ ਰੰਗ ਮਾਣਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਵਤੇ, ਹੇ ਗੋਵਿੰਦ ਹੇ ਗੁਣ ਨਿਧਾਨ, ਚਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪ੍ਰਭੁ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਰਦਿਆਲ, ਇਕ ਅੱਖਰ ਹਰ ਮਨ ਵਸਤ, ਨਾਨਕ ਹੋ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚੜੇ ਪਾਰ, ਜੋ ਸਰਦਾ ਕਰ ਸੇਵਨ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ, ਗੁਰੂ ਪਾਰ ਉਤਾਰਨ ਹਾਰ।